सतनाम कर्ता पुरुख निर्भो निर्वैर अकाल मूरत अजोनी सैभं गुरु प्रसाद सर्वशील ममंगशीलं सर्व पावने मम पावनं सर्व कर्तव्ये मम कर्ता नानक लेप छेप ना लिपियते हे प्राणनाथ गोविंदे कृपा निधान जगत गुरु हे संसार ताप हरण करुणा में सब दुख हरो हे शरण जोग दयाले दीनानाथ माया करो शरीर स्वस्थ खीण समय सिमरंत नानक राम दामोदर माधवे गुरु रूप सत्संग जीओ पते प्रवान करने वाहेगुरु जी का खालसा वाहेगुरु जी धन गुरु नानक देव जी महाराज दा ਇਹ ਮਹਾਂਵਾਕ ਸ਼ੁੱਧ ਫਾਰਸੀ ਵਿੱਚ ਹੈ ਪਰਸ਼ੀਅਨ ਵਿੱਚ ਹੈ ਪਰਸ਼ੀਅਨ ਫਾਰਸੀ ਹਿੰਦੁਸਤਾਨੀ ਭਾਸ਼ਾ ਨਹੀਂ ਹੈ ਇਸ ਦੇਸ਼ ਦੀ ਭਾਸ਼ਾ ਨਹੀਂ ਹੈ ਈਰਾਨ ਅੱਧਾ ਅਫਗਾਨਿਸਤਾਨ ਬਲੋਚਿਸਤਾਨ ਫਿਰ ਰਸ਼ੀਆ ਦੇ ਨਾਲ ਲੱਗਦੀਆਂ ਸਟੇਟਾਂ ਉਜ਼ਬੇਕਿਸਤਾਨ ਤੁਰਕਮੇਨਿਸਤਾਨ बलख बुखारा इत्यादिक देच ए भाषा बोली जाती है। ईरान दे बॉर्डर दे नाल लगदे इराक दे कुछ शहर जैसे के बसरा ते होर कुछ पिंड उत्थे भी परशियन बोली जाती है समझी जाती है। दुनिया दियां वड्डियां भाषावां दे चों एक वड्डी भाषा है। जैसे इंग्लिश नूं समझण वाले थोड़े घट सारी दुनिया च मौजूद ने। उस तों बाद दुनिया दे जितनियां भाषावां ने हिंदी दा پرشین دا چائنیز دا اپنا ایک خاص رتبہ ہے، کیونکہ گنتی بہت زیادہ ہے اس بھاشا دے بولن والے ہیں۔ دوسرا نکتہ، دھرم دا بہتا گیان بھارتی بھاشاواں دے چ لکھیا گیا، سنسکرت ہے، برج بھاشا ہے۔ دھن گرو گرنتھ صاحب جی مہاراج دے 80% جڑے شبد نے انہوں برج بھاشا کہنے نے، جڑی لپی ہے اس نو اسی گرمکھی کہندے ہاں، پنجابی کہندے ہاں، پر اے لپی غالباً 2000 سال دے پرانے جڑے کھنڈر رشیا وچ ملدے نے، اے لپی لکھی ہوئی ہے، اودیاں باقاعدہ تصویراں لیاندیاں گئیاں نے۔ ایدا مطلب لپی بہت پرانی سی، بہت پرانی سی۔ اینوں دھن گرو نانک دیو جی مہاراج نے اپنایا، اپنان کر کے اس دا نا گرمکھی پیا، پھر اج اسی سنوں پنجابی لپی کہندے ہیں۔ پرشین تے ہندوستان دیاں بھاشاواں دے دھارمک گیان سب تو زیادہ ہے۔ دھرم دا مول گیان بھارتی بھاشاواں دے چ، سنسکرت دے چ، برج بھاشا دے چ۔ اس تو بعد اگر دھرم دیاں کچھ ڈونگیاں گلاں ملدیاں نے تو فارسی چ ملدیاں نے، چونکہ ایران ایک ایسا دیش ہے، افغانستان ایک ایسا ملک ہے جنہیں فقیر بہت پیدا کیتے، سنت بہت پیدا کیتے۔ جے بھارت نو سنتاں دی دھرتی کہندے نے، گرواں دی دھرتی کہندے نے، اوتاراں دی دھرتی کہندے نے، ایران تے ادھے افغانستان نو بھی پیراں فقیراں دی دھرتی کہندے نے۔ بڑے بڑے نامور فقیر اس دھرتی نے پیدا کیتے نے، فردوسی جیسے، شیخ سعدی جیسے، حافظ، مولانا روم، شمس تبریز، سرمد، بڑے بڑے مہان صوفی سن ایران دی دھرتی نے پیدا کیتے۔ دھن گرو نانک دیو جی مہاراج دچ ایک خوبی سی، جس دیش دچ جاندے سن تے سدگر نو پتا سی انہاں نے میرے دیش دی بولی تے سمجھنی نے۔ خوبی سی دھن گرو نانک دیو جی مہاراج دچ، انہوں سمجھاندے سن اسے دی بولی دچ، اسے ہی بھاشا دچ۔ میں حیران ہو جانا، ہندی دے سینکڑے روپ نے، بہار دچ ہندی کسے ہور ڈنگ نال بولی جاندی ہے، یوپی دی ہندی کچھ ہور ہے، شہراں دی ہندی کچھ ہور ہے، پنڈاں دی ہندی کچھ ہور ہے، راجستھان تے مدھے بھارت دی بھاشا ہندی ہے، پر بن بن ہے، انت روپ نے۔ راجستھان وچ بھاویں ہندی بولی جاندی ہے، پر اتھے بولن والیاں بھاشاواں نے، ایک بھاشا نو مارواڑی بھاشا وی کہندے نے، مارواڑی لوگاں دی۔ بالکل شدھ شبد دھن گرو ارجن دیو جی مہاراج دا مارواڑی دے چ ہے، گرب گہیلڑو موڑڑو ہیو مہاراج ری مایو، دیہر نیائی مو فاکیو رے، گھنو 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 سد لوڑے، بن لینے کیٹھے پایو رے۔ شدھ مارواڑی، پیور مارواڑی۔ تو اس طرح دھن گرو نانک دے گھر وچ ایک خوبی رہی ہے، جڑے پانڈے چ اگلا چھکنا چاہندا ہے اسے پانڈے چھکا دینے ہیں، پاشا تے ایک بھانڈا ہوندی ہے۔ اس بھاشا دچ گیان کی ہے، وگیان کی ہے، سوج کی ہے، سمجھ کی ہے۔ بھاشا بھانڈا ہے، برتن تو علاوہ کچھ نہیں۔ تے بھانڈے اسی بازار وچ دیکھدے ہاں، سٹیل دے بھی ملدے ہیں، پتل دے بھی ملدے ہیں، تانبے دے بھی ملدے ہیں، سلور دے بھی ملدے ہیں، بھانڈے سونے دے بھی آندے نے، کئی دھاتواں دے بھانڈے ملدے نے۔ تے جے کوئی دھاتواں دے بھانڈے نہ ہون تے بیشتر مٹی دے بھانڈیاں وچ بھی کھاندے پیندے دیکھی دے، بھانڈے مٹی دے۔ بھانڈا بھوجن نو چھکن دا ایک سادھن بندا ہے، ਭੋਜਨ ਬਣਾਉਣ ਦਾ, ਭੋਜਨ ਨੂੰ ਵੰਡਣ ਦਾ। ਉਂਝ ਭਾਂਡਾ ਭੁੱਖ ਨਹੀਂ ਮਿਟਾਉਂਦਾ, ਭੁੱਖ ਨਹੀਂ ਮਿਟਾਉਂਦਾ। ਕਿਸੇ ਵੀ ਭਾਸ਼ਾ ਦਾ ਕੋਈ ਪੰਡਿਤ ਹੋਵੇ, ਵਿਦਵਾਨ ਹੋਵੇ, ਇਹਦੇ ਨਾਲ ਅਧਿਆਤਮਿਕ ਤ੍ਰਿਪਤੀ ਨਹੀਂ ਮਿਲਦੀ। ਸਵਾਲ ਹੈ ਉਸ ਭਾਸ਼ਾ ਦੇ ਚ ਹੈ ਕੀ, ਉਸ ਭਾਂਡੇ ਚ ਹੈ ਕੀ। ਭੋਜਨ ਨੇ ਭੁੱਖ ਮਿਟਾਉਣੀ ਹੈ, ਭਾਂਡੇ ਨੇ ਭੁੱਖ ਨਹੀਂ ਮਿਟਾਉਣੇ। ਮੈਂ ਫਿਰ ਅਰਜ਼ ਕਰਾਂ, ਭਾਂਡਾ ਸਟੀਲ ਦਾ ਹੋ ਸਕਦਾ, ਭਾਂਡਾ ਪਿੱਤਲ ਦਾ ਹੋ ਸਕਦਾ, ਭਾਂਡਾ ਤਾਂਬੇ ਦਾ ਹੋ ਸਕਦਾ, ਭਾਂਡਾ ਜਸਤ ਅਲਮੋਨੀਅਮ ਦਾ ਹੋ ਸਕਦਾ, ਭਾਂਡੇ ਚਾਂਦੀ ਦੇ ਵੀ ਹੋ ਸਕਦੇ ਨੇ। ਬਹੁਤ ਸਾਰੇ ਧਨਾੜ ਅਮੀਰ ਘਰਾਂ ਵਿਚ ਮੈਂ ਦੇਖੇ, ਭਾਂਡੇ ਸੋਨੇ ਦੇ ਵੀ ਨੇ। ਤੋ ਇਸ ਤਰ੍ਹਾਂ ਭਾਵੇਂ ਭਾਂਡਾ ਸੋਨੇ ਦਾ ਹੋਵੇ ਤਾਂ ਵੀ ਭੁੱਖ ਨਹੀਂ ਮਿਟਾਉਂਦਾ, ਤੇ ਭਾਂਡਾ ਮਿੱਟੀ ਦਾ ਵੀ ਹੋਵੇ ਤਾਂ ਵੀ ਭੁੱਖ ਨਹੀਂ ਮਿਟਾਉਂਦਾ। ਭੁੱਖ ਭੋਜਨ ਨਾਲ ਮਿਟੇਗੀ, ਇਹ ਗੱਲ ਵੱਖਰੀ ਹੈ ਕਿ ਭੋਜਨ ਮਿੱਟੀ ਦੇ ਭਾਂਡੇ ਚ ਹੈ ਕਿ ਸੋਨੇ ਦੇ ਭਾਂਡੇ ਚ ਹੈ। ਭੋਜਨ ਪਿੱਤਲ ਦੇ ਭਾਂਡੇ ਦੇ ਚ ਹੈ ਕਿ ਤਾਂਬੇ ਦੇ ਭਾਂਡੇ ਦੇ ਚ ਹੈ। ਭੁੱਖ ਭੋਜਨ ਨਾਲ ਮਿਟੇਗੀ, ਮਹਾਨਤਾ ਭੋਜਨ ਦੀ ਹੈ, ਭਾਂਡਿਆਂ ਦੀ ਇਤਨੀ ਨਹੀਂ। ਇਹ ਭਾਸ਼ਾ ਮਹਾਨ ਹੈ, ਇਹ ਭਾਸ਼ਾ ਮਹਾਨ ਹੈ, ਇਹ ਭਾਸ਼ਾ ਮਹਾਨ ਹੈ, ਵਿਅਰਥ ਦੀਆਂ ਗੱਲਾਂ ਨੇ। ਸਵਾਲ ਹੈ ਇਸ ਭਾਸ਼ਾ ਦੇ ਪਰੋਸ ਕੇ ਦਿੱਤਾ ਕੀ ਜਾ ਰਿਹਾ, ਆਖਿਆ ਕੀ ਜਾ ਰਿਹਾ। ਸਵਾਲ ਇਹ ਹੈ, ਗਾਲ ਇੰਗਲਿਸ਼ ਦੇ ਚ ਵੀ ਕੱਢੀ ਜਾ ਸਕਦੀ ਹੈ, ਗਾਲ ਪੰਜਾਬੀ ਚ ਵੀ ਕੱਢੀ ਜਾ ਸਕਦੀ ਹੈ, ਗਾਲ ਹਿੰਦੀ ਚ ਵੀ ਕੱਢੀ ਜਾ ਸਕਦੀ ਹੈ, ਭਾਂਡਿਆਂ ਦਾ ਕੀ ਹੈ। ਪਰਮਾਤਮਾ ਦਾ ਗਿਆਨ ਵੀ ਕਿਸੇ ਭਾਸ਼ਾ ਚ ਦਿੱਤਾ ਜਾ ਸਕਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਔਰ ਇਸ ਘਰ ਦੀ ਇੱਕ ਖੂਬੀ ਹੈ ਕਿ ਕਿਤਨਾ ਏਕਤਾ ਦਾ ਸਰੂਪ ਹੈ, ਕਿਤਨਾ ਭਾਈਚਾਰਾ ਹੈ, ਕਿਤਨੀ ਮਿਲਨਸਾਰੀ ਦੇ ਜਜ਼ਬੇ ਨੇ। ਜਿਸ ਭਾਸ਼ਾ ਵਿਚ ਅਗਲਾ ਸਮਝਣਾ ਚਾਹੁੰਦਾ ਹੈ, ਉਸੇ ਨੂੰ ਉਸ ਭਾਸ਼ਾ ਚ ਸਮਝਾਉਣਾ। ਤੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸੰਸਕ੍ਰਿਤ ਹੈ, ਬ੍ਰਿਜ ਹੈ, ਪੰਜਾਬੀ ਦੀ ਝਲਕ ਮਿਲਦੀ ਹੈ, ਭਾਰਤ ਦੀਆਂ ਤਮਾਮ ਲੋਕਲ ਭਾਸ਼ਾਵਾਂ ਦੀ ਝਲਕ ਮਿਲਦੀ ਹੈ, ਨਾਲੇ ਨਾਲੇ ਵਿਦੇਸ਼ੀ ਭਾਸ਼ਾ ਪਰਸ਼ੀਅਨ ਫਾਰਸੀ ਦੇ ਸ਼ਬਦ ਨੇ, ਗੁਰੂ ਨਾਨਕ ਦੇਵ ਜੀ ਦੇ, ਗੁਰੂ ਅਰਜਨ ਦੇਵ ਜੀ ਦੇ, ਤੀਜੇ ਤੇ ਦੂਜੇ ਪਾਤਸ਼ਾਹ ਦੇ ਵੀ ਕੁਝ ਸਰੋਵ, ਕਬੀਰ ਤੇ ਨਾਮਦੇਵ ਦੀ ਵੀ ਕੁਝ ਬਾਣ ਹੈ। ਉਹ ਵੀ ਕਿਧਰੇ ਕਿਧਰੇ ਬਹੁਤ ਸਾਰੇ ਅਲਫਾਜ਼ ਪਰਸ਼ੀਅਨ ਦੇ ਵਰਤਦੇ ਨੇ, ਫਾਰਸੀ ਦੇ ਜੋ ਹੈ ਵਰਤਦੇ ਨੇ। ਮੂਲ ਰੂਪ ਵਿਚ ਫਾਰਸੀ ਬੋਲੀ ਜਾਂਦੀ ਹੈ ਈਰਾਨ ਦੇ ਚ, ਅਫਗਾਨਿਸਤਾਨ ਦੇ ਚ, ਉਜ਼ਬੇਕਿਸਤਾਨ ਦੇ ਚ, ਤੁਰਕਮੇਨਿਸਤਾਨ ਦੇ ਚ, ਉਹਨਾਂ ਦੇ ਛੋਟੇ ਛੋਟੇ ਸ਼ਹਿਰ ਬਲਖ ਬੁਖਾਰੇ ਦੇ ਚ, ਥੋੜਾ ਜਿਹਾ ਇਰਾਕ ਦਾ ਉਹ ਇਲਾਕਾ ਜੋ ਈਰਾਨ ਦੀ ਬਾਰਡਰ ਤੇ ਹੈ, ਉੱਥੇ ਵੀ ਪਰਸ਼ੀਅਨ ਬੋਲੀ ਜਾਂਦੀ ਹੈ। ਇਸ ਹਿਸਾਬ ਨਾਲ ਈਰਾਨੀ ਲੋਕ ਕਹਿੰਦੇ ਨੇ, ਇੰਗਲਿਸ਼ ਤੋਂ ਬਾਅਦ ਹਿੰਦੀ ਤੋਂ ਬਾਅਦ ਜ਼ਿਆਦਾ ਜੋ ਜਿਸ ਭਾਸ਼ਾ ਨੂੰ ਸਮਝਣ ਵਾਲੇ ਲੋਕ ਨੇ ਉਹ ਪਰਸ਼ੀਅਨ ਹੈ, ਫਾਰਸੀ ਹੈ। ਧਾਰਮਿਕ ਵਿਦਵਾਨ ਐਸਾ ਕਹਿੰਦੇ ਨੇ, ਧਰਮ ਦਾ ਗਿਆਨ ਭਾਰਤੀ ਭਾਸ਼ਾਵਾਂ ਤੋਂ ਇਲਾਵਾ ਅਗਰ ਫਿਰ ਕਿਸੇ ਹੋਰ ਭਾਸ਼ਾ ਚ ਮਿਲਦਾ ਹੈ ਤਾਂ ਫਾਰਸੀ ਹੈ, ਪਰਸ਼ੀਅਨ ਹੈ। ਠੀਕ ਹੈ, ਵਿਗਿਆਨ ਤੇ ਮਿਲਦਾ ਹੋਵੇਗਾ ਇੰਗਲਿਸ਼ ਦੇ ਚ, ਗਿਆਨ ਨਹੀਂ, ਧਰਮ ਦੀ ਗੱਲ ਨਹੀਂ। ਧਰਮ ਦੀ ਗੱਲ, ਪ੍ਰਭੂ ਦੀ ਗੱਲ, ਰੂਹਾਨੀਅਤ ਦੀ ਗੱਲ ਭਾਰਤੀ ਭਾਸ਼ਾਵਾਂ ਦੇ ਚ ਜਾਂ ਫਿਰ ਪਰਸ਼ੀਅਨ ਦੇ ਚ, ਫਾਰਸੀ ਦੇ ਚ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪ੍ਰਚਾਰ ਦੌਰੀ ਦੇ ਚ, ਉਸ ਉਦਾਸੀ ਦੇ ਚ, ਅਫਗਾਨਿਸਤਾਨ, ਈਰਾਨ, ਸਾਰਾ ਅਰਬ, ਰਸ਼ੀਆ ਦੇ ਉਹ ਇਲਾਕੇ ਜਿੱਥੇ ਫਾਰਸੀ ਬੋਲੀ ਜਾਂਦੀ ਹੈ, ਸਮਝੀ ਜਾਂਦੀ ਹੈ, ਹੁਣ ਭਾਵੇਂ ਰਸ਼ੀਆ ਤੋਂ ਟੁੱਟ ਗਈਆਂ ਨੇ ਸਟੇਟਾਂ, ਅਲੱਗ ਮੁਲਕ ਸਨ, ਉਜ਼ਬੇਕਿਸਤਾਨ ਹੈ, ਤੁਰਕਮੇਨਿਸਤਾਨ ਹੈ, ਅਲੱਗ ਅਲੱਗ। ਇਸ ਦੇ ਚ ਅਨੇਕਾਂ ਦੇਸ਼ ਨੇ, ਤਾਜਿਕਸਤਾਨ ਇੱਕ ਬਹੁਤ ਵੱਡਾ ਸ਼ਹਿਰ ਹੈ, ਇੱਥੇ ਵੀ ਫਾਰਸੀ ਬੋਲੀ ਜਾਂਦੀ। ਤੋ ਖੈਰ, ਮੁਕਤਸਰ ਮੈਂ ਅਰਜ਼ ਕਰਾਂ, ਅੱਜ ਦਾ ਇਹ ਮਹਾਨ ਵਾਕ ਸ਼ੁੱਧ ਫਾਰਸੀ ਵਿੱਚ ਹੈ। ਉਂਝ ਬਲੋਚਿਸਤਾਨ ਵਿੱਚ ਵੀ ਫਾਰਸੀ ਬੋਲੀ ਜਾਂਦੀ ਹੈ। ਦਾਸ ਜਿਸ ਇਲਾਕੇ ਚ ਆਇਆ ਫਰੰਟੀਅਰ ਵਿੱਚ, ਉੱਥੇ ਵੀ ਪਿਸ਼ਾਵਰ, ਕੋਹਾਟ, بنو تے ڈیرا اسماعیل خان. ایتھے پنڈاں وچ عام مسلمان لوگ ہندو سکھ ویر وی آپس وچ فارسی وچ گل کردے سن، کیوں افغانستان نیڑے پیندا سی، ایران نیڑے پیندا سی، صرف ایک دریا وگدا سی کرم پار کرو تے ایران ہے. تو اس طرح اس علاقے چ وی پرشین سمجھی جاندی سی، بولی جاندی سی. دھن گرو نانک دیو جی مہاراج تے دھن گرو گوبند سنگھ جی مہاراج سنسکرت عربی فارسی دے مہا پنڈت سن. جاپ صاحب سنسکرت عربی فارسی دا سنگم ہے، تین بھاشاواں دا سنگم ہے، اسے واسطے کہندے بکھڑا ہے، بہت بکھڑا ہے. پڑھن لگیاں بھی اکھیائی ہے، سمجھن سمجھان لگیاں تے اکھیائی ہے، کٹھنائی ہے، کیونکہ بیشتر الفاظ عربی دینے، الفاظ سنسکرت دینے، الفاظ پرشین دینے، فارسی دینے، اور یہ تین بھاشاواں تھوڑیاں بکھڑیاں. ایرانی کہندے نے فارسی شیری زبان است، بھی جڑی فارسی ہے بہت میٹھی بولی ہے، بہت میٹھی بولی ہے. یہ ترنم ہے، کہندے نے اچارن لگیا بولن لگیا راگ پرگٹ ہوندا ہے، سنگیت پرگٹ ہوندا ہے. وہ انج کہندے نے اس بھاشا دے ترنم ہے، راگ ہے، سنگیت ہے. کچھ ہور سنگیت جوڑن دی لوڑ نہیں. انہاں شبداں دا جد اچارن کردے ہاں تو کدرے تبلے دے بول پرگٹ ہوندے نے، کدرے سنگیت دیاں دھناں پرگٹ ہوندے. ایسا اس واسطے وہ کہندے نے دے چونکہ ترنم ہے تو پھر شیریں ہے، شیریں کہندے نے میٹھے نو، میٹھی بھاشا ہے، پیاری بھاشا ہے. دراصل جو جڑی بھاشا منک بولدا ہے، جس علاقے چ منک رہندا ہے، وہ انہوں پیارا لگدا ہے. انہوں پشتو چ کہندے نے اخپل وطن کشمیر ہے، اپنا ہی وطن کشمیر ہے، کشمیر کشمیر نہیں، جتھے اسی رہندے ہاں کشمیر ہے. اس نو پھر پنجابی روپ دیتا ہے، جو سکھ چھجو دے چوبارے او بلخ نہ بخارے. اپنا وطن، اپنی بھاشا، اپنا پہراوا، اپنی تہذیب، اپنا تمدن، اپنی سبھیتا، اپنا ماحول، اپنی سنسکرتی، ہر ایک نو پیاری ہوندی ہے. روح زمین تے ایک اوتاری پرش آیا ہے، جس نے ہر سنسکرتی دے چ، ہر بھاشا دے چ، ہر مذہب دے نال اپنا سمبند جوڑیا، رشتہ جوڑیا، اور سچ دی گل ہر بھاشا دے چ پروس کے، بھاشا ایک بھانڈا ہے، ہر بھانڈے دے چ پروس کے بکھیاں دے سامنے رکھی، رج رج کے بھوجن کھاؤ. تسی فارسی دے بھانڈیاں چ چکنا چاہندے ہو، اسی اس وچ پروستے ہاں گے. تو یہ پاون پویتر واق فارسی دے چ ہے، یہ دے اوپر منگلا چرن بھی ہے. اے آپ سرون کرو تے پھر اس تو بعد داس اخری ارب آپ جی دے سامنے رکھن دی نمانی کوشش کرے گا. ایک دفعہ پیار نال آکھو ست نام سری واہگرو. پرشین دے بہت سارے شبد تلنگ راگ دے اندر نے، اے واق بھی تلنگ راگ دے اندر ہے. گھر پہلیا لکھا ہے تال، جنہاں نو تھوڑا بہت سر تے تال دا گیان ہے انہاں نو پتہ ایک تال بھی آندا، ایک تالا انہوں یکا بھی کہہ دیندے نے، یکا ایک نو کہہ دیندے بھئی یکا، دو تال، تین تال، چوتال. تو اس طریقے دے نال اے گھر نے تال ہے، ਪੂਰਾ ਮੰਗਲਾ ਚਰਨ ਮੌਜੂਦ ਹੈ। ਇਸਲਾਮੀ ਧਰਮ ਗ੍ਰੰਥ ਜਦ ਲਿਖੇ ਜਾਂਦੇ ਨੇ ਉਹਦੇ ਉੱਤੇ ਕਲਮਾ ਵੱਡੇ ਰੂਪ ਵਿੱਚ ਜਾਂ ਛੋਟੇ ਰੂਪ ਵਿੱਚ ਆਉਂਦਾ ਹੈ। ਛੋਟੇ ਰੂਪ ਵਿੱਚ ਕਲਮਾ ਇੰਜ ਲਿਖਦੇ ਨੇ, ਬਿਸਮਿਲ੍ਲਾ ਉਲ ਰਹਿਮਾਨ ਉਲ ਰਹੀਮ। ਲੇਕਿਨ ਜਿੱਥੇ ਜਿੱਥੇ ਪੂਰਾ ਕਲਮਾ ਲਿਖਣਾ ਹੁੰਦਾ, ਜਿਵੇਂ ਕੁਰਾਨ ਆਰੰਭ ਹੁੰਦੀ ਹੈ ਪੂਰੇ ਕਲਮੇ ਨਾਲ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਕਿਧਰੇ ਮੰਗਲਾ ਚਰਨ ਛੋਟੇ ਰੂਪ ਵਿੱਚ ਹੈ, ਕਿਧਰੇ ਪੂਰਨ ਰੂਪ ਵਿੱਚ, ਮੁਕੰਮਲ ਰੂਪ ਵਿੱਚ, ਕਿਧਰੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਪਰ ਕਿਧਰੇ ਪੂਰਨ ਰੂਪ ਦੇ ਚ ਹੈ। ਆਦਿ ਕਾਲ ਤੋਂ ਧਾਰਮਿਕ ਲੋਕਾਂ ਨੇ ਈਸ਼ਵਰੀ ਚਿੰਤਕ ਅਵਤਾਰੀ ਪੁਰਸ਼ ਜਦ ਪਰਮਾਤਮਾ ਦੀ ਕੋਈ ਗੱਲ ਲਿਖਦੇ ਰਹੇ ਨੇ, ਉਸ ਗਿਆਨ ਨੂੰ ਜਦ ਲਿਖਤੀ ਰੂਪ ਦਿੰਦੇ ਰਹੇ ਨੇ ਤੋ ਮੰਗਲਾ ਚਰਨ ਕਰਦੇ ਰਹੇ ਨੇ। ਸਾਡੇ ਦੇਸ਼ ਦੇ ਜਿਹੜੇ ਪ੍ਰਾਚੀਨ ਧਾਰਮਿਕ ਗ੍ਰੰਥ ਨੇ ਉਹਨਾਂ ਵਿੱਚ ਮੰਗਲਾ ਚਰਨ ਮਿਲਦਾ ਹੈ ਗਣੇਸ਼ ਦਾ, ਸੁਰਸਤੀ ਦਾ, ਕਿਉਂਕਿ ਐਸੀ ਧਾਰਨਾ, ਐਸੀ ਉਹਨਾਂ ਦੀ ਮਨੋਤ ਹੈ। ਸਿੱਧੀ ਦਾਤਾ ਗਣੇਸ਼ ਹੈ, ਬੁੱਧੀ ਦਾਤਾ ਸੁਰਸਤੀ ਹੈ। ਭਾਰਤ ਵਿੱਚ ਸਭ ਤੋਂ ਵੱਡੀ ਪੂਜਾ ਔਰ ਸਭ ਤੋਂ ਵੱਡੇ ਤਿਉਹਾਰ ਹਿੰਦੂ ਜਗਤ ਦੇ ਸੁਰਸਤੀ ਪੂਜਨ ਦੇ ਆਲੇ ਦੁਆਲੇ ਘੁੰਮਦੇ ਨੇ, ਗਣੇਸ਼ ਦੀ ਪੂਜਾ ਦੇ ਆਲੇ ਦੁਆਲੇ ਘੁੰਮਦੇ ਨੇ। ਗਣੇਸ਼ ਚਤੁਰਥੀ ਕੋਈ ਵੀ ਕਾਰਨ ਕਰਨਾ ਹੈ, ਪਹਿਲੇ ਗਣੇਸ਼ ਨੂੰ ਮਨਾਉਂਦੇ ਨੇ, ਪਹਿਲੇ ਗਣੇਸ਼ ਨੂੰ ਪੂਜਦੇ ਨੇ। ਸਾਰਾ ਮਹਾਰਾਸ਼ਟਰ, ਅੱਧਾ ਗੁਜਰਾਤ, ਤਮਿਲਨਾਡ ਔਰ ਆਂਧਰਾ, ਕੇਰਲਾ, ਗਣੇਸ਼ ਚਤੁਰਥੀ ਇਹ ਤਿਉਹਾਰ ਸਿਰਮੌਰ ਹੈ, ਪਰ ਸੁਰਸਤੀ ਪੂਜਾ, ਦੁਰਗਾ ਪੂਜਾ ਬੰਗਾਲ, ਆਸਾਮ, ਬਿਹਾਰ ਦੇ ਚ ਪ੍ਰਧਾਨ ਹੈ, ਸਭ ਤੋਂ ਵੱਡਾ ਤਿਉਹਾਰ ਹੈ। ਸਿੱਧੀ ਦਾਤਾ ਗਣੇਸ਼ ਨੂੰ ਮੰਨਦੇ ਨੇ, ਬੁੱਧੀ ਦਾਤਾ ਸੁਰਸਤੀ ਨੂੰ। ਤਨ ਦੇ ਲਈ ਸਿੱਧੀ ਚਾਹੀਦੀ ਹੈ, ਪਦਾਰਥ ਚਾਹੀਦੇ ਨੇ, ਧਨ ਚਾਹੀਦਾ ਹੈ। ਮਨ ਦੇ ਲਈ ਗਿਆਨ ਚਾਹੀਦਾ ਹੈ। ਤਨ ਨੂੰ ਪਦਾਰਥ ਗਣੇਸ਼ ਤੋਂ ਮਿਲ ਸਕਦੇ ਨੇ ਤੇ ਮਨ ਨੂੰ ਗਿਆਨ ਸੁਰਸਤੀ ਤੋਂ ਮਿਲ ਸਕਦਾ ਹੈ, ਤੇ ਫਿਰ ਪਰਮਾਤਮਾ ਤੇ ਕੁਛ ਵੀ ਨਹੀਂ, ਕੁਛ ਵੀ ਨਹੀਂ। ਫਿਰ ਪਰਮਾਤਮਾ ਦੀ ਪੂਜਾ ਕਰਨ ਦੀ ਕੀ ਲੋੜ ਹੈ? ਤਨ ਦੇ ਚ ਭੋਜਨ ਦੀ ਭੁੱਖ ਹੈ, ਪਦਾਰਥਾਂ ਦੀ ਭੁੱਖ ਹੈ, ਪਦਾਰਥਾਂ ਦੀ ਲੋੜ ਹੈ। ਮਨ ਦੇ ਚ ਜਾਣਨ ਦੀ ਭੁੱਖ ਹੈ, ਚੀਜ਼ ਕਿਉਂ ਹੈ, ਕਿੱਥੋਂ ਹੈ, ਮਨੁੱਖ ਜਾਣਨਾ ਚਾਹੁੰਦਾ ਹੈ। ਕਈ ਦਫ਼ਾ ਕੋਈ ਜਾਣਕਾਰੀ ਦੇ ਰਿਹਾ ਹੋਵੇ ਤੇ ਗੱਲ ਅਧੂਰੀ ਹੋ ਜਾਏ, ਅਧੂਰੀ ਰਹਿ ਜਾਏ, ਅਗਲਾ ਔਖਾ ਹੁੰਦਾ, ਗੱਲ ਪੂਰੀ ਕਰ, ਪੂਰੀ ਦੱਸ। ਜਾਣਨ ਦੀ ਭੁੱਖ ਹੈ, ਜਾਣਨਾ ਚਾਹੁੰਦਾ ਹੈ, ਇਹ ਮਾਨਸਿਕ ਭੁੱਖ ਹੈ, ਗਿਆਨ ਦੀ ਭੁੱਖ ਹੈ। ਇਹ ਚੀਜ਼ ਕਿਉਂ ਹੈ, ਇਹ ਚੀਜ਼ ਕਿੱਥੋਂ ਹੈ, ਇਹ ਚੀਜ਼ ਕਿਵੇਂ ਹੈ, ਇਹ ਵਸਤੂ ਕੀ ਹੈ। ਮਨੁੱਖ ਦੇ ਅੰਦਰ ਜਨਮ ਦੇ ਨਾਲ ਨਾਲ ਜਾਣਨ ਦੀ ਵੀ ਭੁੱਖ ਹੈ, ਪਦਾਰਥਾਂ ਦੀ ਭੁੱਖ ਹੈ, ਗਿਆਨ ਦੀ ਵੀ ਭੁੱਖ ਹੈ। ਤੋ ਇਸ ਤਰ੍ਹਾਂ ਦੋ ਮਹਾਨ ਦੇਵਤੇ ਤੇ ਦੇਵੀ ਬਣਾ ਦਿੱਤੀ ਗਈ। ਸਿੱਧੀ ਦਾਤਾ ਗਣੇਸ਼ ਹੈ, ਬੁੱਧੀ ਦਾਤਾ ਸੁਰਸਤੀ ਹੈ। ਇਹ ਗੱਲ ਵੱਖਰੀ ਹੈ। ਦਸਮ ਗ੍ਰੰਥ ਦੇ ਕਰਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਮੈਂ ਨਾ ਗਣੇਸ਼ ਪ੍ਰਿਤਮ ਮਨਾ, ਕਿਸ਼ਨ ਬਿਸ਼ਨ ਕਬ ਹੋ ਨਹੀਂ, ਕਾਨ ਸੁਣੇ ਪਹਿਚਾਨ ਨ ਤਿੰਨ ਸੁਣ, ਲਿਓ ਲਾ ਗੇ ਮੌਰੇ ਪਗਿਨ ਸਿੰਘ। ਕਿਉਂ? ਅਗਰ ਬੁੱਧੀ ਦਾਤਾ ਸੁਰਸਤੀ ਹੈ ਤੇ ਸਿੱਧੀ ਦਾਤਾ ਗਣੇਸ਼ ਹੈ, ਕੋਈ ਲੋੜ ਨਹੀਂ ਹੈ ਪੂਜਾ ਪਰਮਾਤਮਾ ਦੀ, ਈਸ਼ਵਰ ਦੀ। ਰੂਹੇ ਜ਼ਮੀਨ ਵਿੱਚ ਸਦੀਆਂ ਤੋਂ ਬਾਅਦ ਫਿਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਈਸ਼ਵਰੀ ਗਿਆਨ ਨੂੰ ਜਨਮ ਦਿੱਤਾ। ਆਖਿਆ ਸਿੱਧੀ ਮਿਲਦੀ ਹੈ ਉਸ ਇੱਕ ਓਅੰਕਾਰ ਤੋਂ, ਬੁੱਧ ਮਿਲਦੀ ਹੈ ਉਸ ਇੱਕ ਓਅੰਕਾਰ ਤੋਂ। ਉਹੀ ਸਿੱਧੀ ਦਾਤਾ ਹੈ, ਉਹੀ ਬੁੱਧੀ ਦਾਤਾ ਹੈ। ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੇ ਤਿਸ ਦੇਈ। ਇਹ ਦਾਤਾ ਨਾ ਗਣੇਸ਼ ਕੋਲ ਨੇ, ਨਾ ਸੁਰਸਤੀ ਕੋਲ ਨੇ, ਪਰਿਪੂਰਨ ਪਰਮਾਤਮਾ ਕੋਲ ਨੇ, ਅਕਾਲ ਪੁਰਖ ਕੋਲ। ਇਸ ਵਾਸਤੇ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਮੰਗਲ ਮਿਲਦਾ ਔਰ ਗੁਰੂ ਗ੍ਰੰਥ ਸਾਹਿਬ ਦਾ ਮੰਗਲਾ ਚਰਨ ਥਾਂ ਥਾਂ ਨਵੀਂ ਜੋ ਬਾਣੀ ਸ਼ੁਰੂ ਹੁੰਦੀ ਹੈ ਉਸ ਦਾ ਮੰਗਲਾ ਚਰਨ ਔਰ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਪਹਿਲਾ ਅੱਖਰ ਹੈ ਉਹ ਇੱਕ ਹੈ, ਗੱਲ ਇੱਕ ਤੋਂ ਆਰੰਭ ਕੀਤੀ ਹੈ, ਫਿਰ ਸਾਰੀ ਬਾਣੀ ਇਸ ਇੱਕ ਦੀ ਪਰਿਕਰਮਾ ਕਰਦੀ ਹੈ, ਇਸ ਇੱਕ ਦੇ ਆਲੇ ਦੁਆਲੇ ਘੁੰਮਦੀ ਹੈ। ਉਹ ਇੱਕ ਹੈ, ਓਅੰਕਾਰ ਨੂੰ ਤਿੰਨ ਧੁਨਾਂ ਦਾ ਤੇ ਤਿੰਨ ਸ਼ਬਦਾਂ ਦਾ ਜੋੜ ਮੰਨਦੇ ਨੇ, ਆਕਾਰ ਓਕਾਰ ਮਕਾਰ ਭਾਵ ਓਅੰਕਾਰ। ਓਅੰਕਾਰ ਨੂੰ ਬ੍ਰਹਿਮੰਡ ਦੀ ਧੁਨੀ ਮੰਨਦੇ ਨੇ, ਇਸੇ ਤੋਂ ਸਭ ਕੁਛ ਹੋਇਆ। ਇੱਕ ਓਅੰਕਾਰ, ਇਸੇ ਤੋਂ ਉਤਪਤੀ ਹੋਈ, ਇਸੇ ਤੋਂ ਪਾਲਣਾ ਚੱਲ ਰਹੀ ਹੈ, ਇਸੇ ਤੋਂ ਹੀ ਨਾਸ ਹੁੰਦਾ, ਇਸੇ ਤੋਂ ਹੀ ਪਰਲੇ ਹੁੰਦੀ, ਉਤਪਤ ਪਰਲੇ ਸ਼ਬਦੇ ਹੋਵੇ, ਕਿਹੜੇ ਸ਼ਬਦ ਤੋਂ ਆਉਂਦੀ ਹੈ? ਓਅੰਕਾਰ। ਇੱਕ ਓਅੰਕਾਰ, ਉਹ ਜੋ ਇੱਕ ਹੈ, ਓਅੰਕਾਰ ਹੈ, ਉਤਪਤੀ ਹੋ ਰਹੀ ਹੈ, ਪਾਲਣਾ ਹੋ ਰਹੀ ਹੈ, ਨਾਸ ਹੋ ਰਿਹਾ, ਉਹ ਸਤ ਸਰੂਪ ਹੈ, ਟਿਕਿਆ ਹੋਇਆ, ਮੁਕਾਮੀ ਹੈ, ਸਤ ਹੈ, ਆਉਂਦ ਵਾਲਾ ਹੈ, ਨਾਮੀ ਹੈ, ਨਾਮਣੇ ਵਾਲਾ ਹੈ, ਅਸਥੀ ਹੈ। ਕਹਿੰਦੇ ਨੇ ਇਹਦਾ ਨਾਮ ਤੇ ਬੜਾ ਉੱਚਾ ਹੋ ਗਿਆ, ਤਾਂ ਨਾਮ ਕਿ ਆਸਮਾਨ ਤੇ ਟੰਗਿਆ ਗਿਆ, ਅਸਥੀ ਵੱਡੀ ਹੋ ਗਈ, ਮਾਨਤਾ ਵਧ ਗਈ। ਉਹ ਕਿਸੇ ਦੀ ਵੀ ਕ੍ਰਿਤ ਨਹੀਂ, ਕਰਤਾ ਹੈ, ਕਿਸੇ ਦੀ ਵੀ ਕ੍ਰਿਤ ਨਹੀਂ, ਕਿਸੇ ਦਾ ਬਣਾਇਆ ਹੋਇਆ ਨਹੀਂ, ਸਭ ਕੁਛ ਨੂੰ ਬਣਾਉਣ ਵਾਲਾ ਹੈ। ਅਕ੍ਰਿਤਾ ਕ੍ਰਿਤ ਹੈ, ਅੰਮ੍ਰਿਤਾ ਮ੍ਰਿਤ ਹੈ, ਉਹ ਅਕ੍ਰਿਤ ਹੈ, ਕਿਸੇ ਦੀ ਕ੍ਰਿਤ ਨਹੀਂ, ਉਹ ਅੰਮ੍ਰਿਤ ਹੈ, ਉਹਨੂੰ ਕੋਈ ਮਿਟਾ ਨਹੀਂ ਸਕਦਾ, ਕਰਤਾ ਹੈ, ਪਰ ਐਸਾ ਕਰਤਾ ਹੈ ਕਿ ਪੁਰਖ ਹੈ, ਪੂਰੀ ਪੂਰੀ ਬਸੰਤਾ ਸਾ ਪੁਰਖਾ, ਹਮੇਸ਼ਾ ਕਰਤਾ ਕ੍ਰਿਤ ਤੋਂ ਵੱਖ ਹੋ ਜਾਂਦਾ ਹੈ। ਬਣਾਉਣ ਵਾਲਾ ਬਣੀ ਹੋਈ ਚੀਜ਼ ਦੇ ਅੰਦਰ ਨਹੀਂ ਆਉਂਦਾ, ਕੁਮਾਰ ਅਲੱਗ ਹੋ ਗਿਆ, ਘੜਾ ਅਲੱਗ ਹੋ ਗਿਆ, ਤਸਵੀਰ ਅਲੱਗ ਹੋ ਗਈ ਹੈ, ਮੁਸੱਵਰ ਅਲੱਗ ਹੋ ਗਿਆ, ਵਸਤੂਆਂ ਅਲੱਗ ਹੋ ਜਾਂਦੀਆਂ, ਘਾੜੇ ਅਲੱਗ ਹੋ ਜਾਂਦੇ ਹਨ, ਪਰ ਉਹ ਐਸਾ ਕਰਤਾ ਹੈ, ਆਪਣੀ ਕ੍ਰਿਤ ਦੇ ਚ ਪੂਰਿਆ ਹੋਇਆ। ਇਹਨੂੰ ਕਲਗੀਧਰ ਪਾਤਸ਼ਾਹ ਇੰਜ ਬਿਆਨ ਕਰਦੇ ਨੇ, ਹਸਤੀ ਕੀਟੀ ਤ੍ਰਿਲੋ ਆਦਮ ਏਕ ਅਖੰਡਤ ਬਸੇ ਅਨਾਦਮ। ਜ਼ਰਰੇ ਤੋਂ ਲੈ ਕੇ ਸੂਰਜ ਤੱਕ, ਕੀੜੀ ਤੋਂ ਲੈ ਕੇ ਹਾਥੀ ਤੱਕ ਉਹੀ ਬਿਰਾਜਮਾਨ। ਉਹ ਕੀੜੀ ਦੇ ਚ ਵੀ ਹੈ, ਹਾਥੀ ਦੇ ਚ ਵੀ ਹੈ, ਉਹ ਜ਼ਰਰੇ ਦੇ ਚ ਵੀ ਹੈ, ਉਹ ਸੂਰਜ ਦੇ ਚ ਵੀ ਹੈ। ਅਸਥੀ ਕੀਟੀ ਤ੍ਰਿਲੋ ਆਦਮ ਏਕ ਅਖੰਡਤ ਬਸੇ ਅਨਾਦਮ। ਉਹ ਐਸਾ ਹੈ, ਪੂਰਿਆ ਹੋਇਆ, ਆਪਣੇ ਕ੍ਰਿਤ ਦੇ ਚ ਪੂਰਿਆ ਹੈ। ਉਹਦੇ ਸੁਭਾਅ ਦੇ ਚ ਭੈ ਨਹੀਂ ਹੈ, ਵੈਰ ਨਹੀਂ ਹੈ। ਮਨੁੱਖ ਦੀ ਪਹਿਚਾਣ ਇੱਕ ਤੇ ਰੂਪ ਤੋਂ ਆਉਂਦੀ ਹੈ, ਇੱਕ ਉਸਦੇ ਸੁਭਾਅ ਤੋਂ ਆਉਂਦੀ ਹੈ। ਹੋ ਸਕਦਾ ਰੂਪ ਬੜਾ ਸੁੰਦਰ ਹੋਵੇ, ਸੁਭਾਅ ਬੜਾ ਭੈੜਾ ਹੋਵੇ, ਹੋ ਸਕਦਾ ਸੁਭਾਅ ਬੜਾ ਚੰਗਾ ਹੋਵੇ, ਰੂਪ ਬੜਾ ਭੈੜਾ ਹੋਵੇ, ਕਰੂਪ ਹੋਵੇ, ਚੰਗਾ ਨਾ ਲੱਗੇ। ਅਸ਼ਟਾਵਕਰ, ਲੱਤਾਂ ਵੀ ਟੇੜੀਆਂ, ਬਾਹਾਂ ਵੀ ਟੇੜੀਆਂ, ਕਮਰ ਵੀ ਟੇੜੀ, ਗਰਦਨ ਵੀ, ਅੱਠ ਥਾਂ ਤੋਂ ਸਰੀਰ ਦੇ ਚ ਬਲ ਕਰੋ। ਉਸ ਜ਼ਮਾਨੇ ਵਿੱਚ ਦੁਨੀਆਂ ਦਾ ਸਭ ਤੋਂ ਕਰੂਪ ਮਨੁੱਖ ਅਸ਼ਟਾਵਕਰ, ਪਰ ਉਸ ਜ਼ਮਾਨੇ ਦਾ ਮਨ ਕਰਕੇ, ਸੁਭਾਅ ਕਰਕੇ ਸਭ ਤੋਂ ਸੁੰਦਰ ਮਨੁੱਖ ਅਸ਼ਟਾਵਕਰ। ਤਨ ਕਰਕੇ ਬਦਸੂਰਤ ਹੈ, ਮਨ ਕਰਕੇ ਖੂਬਸੂਰਤ ਹੈ, ਸੁਭਾਅ ਚੰਗਾ ਹੈ। ਤੋ ਇੱਕ ਬੰਦੇ ਦੀ ਪਹਿਚਾਣ ਆਉਂਦੀ ਹੈ ਉਸਦੇ ਰੂਪ ਤੋਂ, ਦੂਜੀ ਪਹਿਚਾਣ ਆਉਂਦੀ ਹੈ ਉਹਦੇ ਸੁਭਾਅ ਤੋਂ। ਪਰਮਾਤਮਾ ਦਾ ਸਰੂਪ ਉਹ ਇੱਕ ਹੈ, ਉਸ ਤੋਂ ਉਤਪਤੀ ਪਾਲਣਾ ਨਾਸ ਹੋ ਰਹੀ ਹੈ, ਜੋ ਕੁਛ ਹੋ ਰਿਹਾ ਉਸੇ ਤੋਂ ਹੋ ਰਿਹਾ। ਉਹ ਸਦੀਵੀ ਹੈ, ਕਾਇਮ ਦਾਇਮ ਹੈ, ਕਰਤਾ ਆਪਣੀ ਕ੍ਰਿਤ ਦੇ ਚ ਪੂਰਿਆ ਹੋਇਆ। ਉਹਦੇ ਸੁਭਾਅ ਦੇ ਚ ਭੈ ਨਹੀਂ ਹੈ, ਵੈਰ ਨਹੀਂ ਹੈ, ਨਿਰਵੈਰ ਹੈ, ਨਿਰਭੈ। ਉਹਦੇ ਅੰਦਰ ਭੈ ਨਹੀਂ ਹੈ, ਵੈਰ ਨਹੀਂ ਹੈ। ਜਿੱਥੇ ਉਹਦੇ ਸੁਭਾਅ ਵਿੱਚ ਭੈ ਨਹੀਂ ਹੈ, ਵੈਰ ਨਹੀਂ ਹੈ, ਉੱਥੇ ਉਸਦੇ ਸੁਭਾਅ ਵਿੱਚ, ਉਹਦੀ ਹੋਂਦ ਵਿੱਚ ਸਮਾਂ ਵੀ ਨਹੀਂ ਹੈ, ਵਕਤ ਵੀ ਨਹੀਂ ਹੈ। ਇਸ ਨੂੰ ਮੈਂ ਖੋਲਾਂ ਤੇ ਮੰਗਲਾ ਚਰਨ ਮੂਲ ਮੰਤਰ ਵਿੱਚ ਹੀ ਸਮਾਂ ਲੱਗ ਜਾਏਗਾ, ਉਹਦੇ ਸਮਾਂ ਵੀ ਨਹੀਂ ਹੈ। ਪਰਮਾਤਮਾ ਚ ਸਮਾ ਨਹੀਂ ਹੈ। ਅਕਾਲ, ਕਾਲ ਸਮੇਂ ਨੂੰ ਕਹਿੰਦੇ ਨੇ, ਵਕਤ ਨੂੰ ਕਹਿੰਦੇ ਨੇ। ਇੱਕ ਨਿੱਕਾ ਜਿਹਾ ਨੁਕਤਾ, ਤਨ ਨੂੰ ਭੱਜਣ ਦੌੜਨ ਵਾਸਤੇ ਅਸਥਾਨ ਚਾਹੀਦਾ ਹੈ, ਜਗ੍ਹਾ ਚਾਹੀਦੀ ਹੈ। ਜਗ੍ਹਾ ਹੀ ਨਹੀਂ ਹੈ, ਮਨੁੱਖ ਕਿੱਥੇ ਬੈਠੇਗਾ? ਜਗ੍ਹਾ ਹੀ ਨਹੀਂ, ਕਿੱਥੇ ਕੰਮ ਕਰੇਗਾ? ਜਗ੍ਹਾ ਹੀ ਨਹੀਂ, ਕਿਵੇਂ ਭੱਜੇਗਾ ਦੌੜੇਗਾ? ਤਨ ਭੱਜਦਾ, ਦੌੜਦਾ, ਉੱਠਦਾ, ਬੈਠਦਾ, ਕੰਮ ਕਰਦਾ ਸਥਾਨ ਵਿੱਚ, ਮਨ ਭੱਜਦਾ ਸਮੇਂ ਵਿੱਚ। ਇਹਨੂੰ ਸਥਾਨ ਦੀ ਲੋੜ ਨਹੀਂ ਹੈ, ਇੱਥੇ ਬੈਠਿਆ ਬੈਠਿਆ ਵੀ ਮਨ ਦੌੜ ਰਿਹਾ। ਮਨ ਸਮੇਂ ਵਿੱਚ ਦੌੜਦਾ ਹੈ। ਕਿਹੜੇ ਸਮੇਂ 'ਚ ਦੌੜਦਾ ਹੈ? ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ 'ਚ ਚਲਾ ਜਾਂਦਾ ਹੈ, ਆਉਣ ਵਾਲੇ ਸਮੇਂ ਦੀ ਚਿੰਤਾ 'ਚ ਚਲਾ ਜਾਂਦਾ ਹੈ। ਮਨੁੱਖ ਕਦੀ ਚਿੰਤਾ 'ਚ ਬੈਠਾ ਹੁੰਦਾ, ਕਦੀ ਯਾਦਾਂ ਵਿੱਚ ਡੁੱਬਿਆ ਬੈਠਾ। ਗੁਜ਼ਰੇ ਸਮੇਂ ਦੀਆਂ ਯਾਦਾਂ ਦਾ ਸਿਰ 'ਤੇ ਬੋਝ, ਆਉਣ ਵਾਲੇ ਸਮੇਂ ਦੀ ਚਿੰਤਾ ਦਾ ਬੋਝ। ਕਿਸੇ ਵਕਤ ਫਿਰ ਖੁਲਾਸਾ। ਪਰਮਾਤਮਾ ਉਸ ਸਮੇਂ ਵਿੱਚ, ਉੱਥੇ ਸਮਾਂ ਹੀ ਨਹੀਂ ਹੈ। ਸਮਾਂ ਪਰਮਾਤਮਾ ਕਰਕੇ ਹੈ, ਸਮੇਂ ਕਰਕੇ ਪਰਮਾਤਮਾ ਨਹੀਂ, ਅਸੀਂ ਸਮੇਂ ਕਰਕੇ ਹਾਂ। ਸਾਨੂੰ ਸਮੇਂ ਨੇ ਬਣਾਇਆ, ਸਿਰਫ ਸਮੇਂ ਨੇ ਬਣਾਇਆ ਹੀ ਨਹੀਂ, ਕਾਲ ਨੇ ਬਣਾਇਆ ਨਹੀਂ। ਸਾਨੂੰ ਕਾਲ ਖਾ ਵੀ ਜਾਏਗਾ, ਸਮਾਂ ਖਾ ਵੀ ਜਾਏਗਾ। ਕਾਲ ਪਾਏ ਬ੍ਰਹਮਾ ਬਪਦਰਾ, ਕਾਲ ਪਾਏ ਸ਼ੁਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਗਾਸਾ, ਸਕਲ ਕਾਲ ਕਾ ਕੀਆ ਤੁਮਾ ਸਾਰਾ ਆਕਾਰ ਤੇ ਸੰਸਾਰ। ਕਾਲ ਦਾ ਤਮਾਸ਼ਾ, ਸਮੇਂ ਦਾ ਤਮਾਸ਼ਾ, ਜੋ ਸਮੇਂ 'ਚ ਬਣਿਆ ਸਮਾਂ ਮਿਟਾ ਦੇਗਾ, ਜੋ ਸਮੇਂ ਵਿੱਚ ਆਇਆ ਹੈ ਸਮਾਂ ਉਸਨੂੰ ਰੁਖਸਤ ਕਰ ਦੇਗਾ, ਜੋ ਸਮੇਂ ਵਿੱਚ ਬਣਿਆ ਸਮਾਂ ਉਸਨੂੰ ਮਿਟਾ ਦੇਗਾ। ਉਸ ਸਮੇਂ ਕਰਕੇ ਨਹੀਂ ਹੈ ਪਰਮਾਤਮਾ, ਪਰਮਾਤਮਾ ਕਰਕੇ ਸਮਾਂ। ਇਸ ਵਾਸਤੇ ਅਕਾਲ। ਕੋਈ ਇਹ ਨਾ ਸਮਝੇ ਕਲਪਨਾ ਮਾਤਰ ਹੈ, ਮੂਰਤੀਮਾਨ ਹੈ, ਮੂਰਤ ਹੈ। ਤੇ ਮੂਰਤ ਤੋਂ ਮੁਰਾਦ ਫਿਰ ਇਕਦਮ ਬਣ ਜਾਈ, ਕਿਸੇ ਨੇ ਘੜਿਆ ਹੋਵੇਗਾ, ਕਿਸੇ ਤੋਂ ਜਮਿਆ ਹੋਵੇਗਾ ਇਕਦਮ। ਸਤਿਗੁਰੂ ਕਹਿੰਦੇ ਨੇ ਅਜੋ ਨਹੀਂ, ਜਮਿਆ ਨਹੀਂ, ਅਜਨਮ ਹੈ, ਅਮਰਨ ਹੈ, ਜਮਿਆ ਨਹੀਂ ਹੈ। ਤੋ ਫਿਰ ਕੈਸੇ ਹੈ? ਸੈਭੰ, ਸੰਸਕ੍ਰਿਤ ਦਾ ਸ਼ਬਦ ਹੈ ਸਵੈਮ ਭੂ, ਆਪਣੇ ਆਪ ਤੋਂ ਭੂ ਹੋਇਆ, ਆਪਣੇ ਆਪ ਤੋਂ ਪ੍ਰਗਟ ਹੋਇਆ। ਆਪ ਹੀ ਨੇ, ਆਪ ਸਾਜੇ ਹੋ, ਆਪ ਹੀ ਨੇ ਰਚੇ ਹੋ ਨਾ। ਸੈਭੰ ਸ਼ੰਭੂ ਸਵੈਮ ਭੂ, ਪੰਜਾਬੀ ਰੂਪ ਸੈਭੰ, ਆਪਣੇ ਆਪ ਤੋਂ ਆਪ ਹੀ ਹੋਇਆ। ਫਿਰ ਸਾਰਾ ਗਿਆਨ ਉਸੇ ਤੋਂ ਆ ਰਿਹਾ, ਉਹ ਜਿਹੜਾ ਇੱਕ ਹੈ ਉਹ ਗੁਰੂ ਹੈ। ਗਿਆਨ ਗੁਰੂ ਹੈ, ਗਿਆਨ ਸਾਰਾ ਪਰਮਾਤਮਾ ਤੋਂ ਆ ਰਿਹਾ। ਗਿਆਨ ਹੀ ਤੇ ਗੁਰੂ ਹੈ। ਗਿਆਨ ਗੁਰੂ ਆਤਮ ਉਪਦੇਸ਼ੋ ਨਾਮ ਵੇ ਬਹੁਤ ਲਗਾਓ। ਸਭ ਕੁਛ ਜਿੱਥੇ ਪਰਮਾਤਮਾ ਤੋਂ ਆਇਆ, ਗਿਆਨ ਵੀ ਉਸੇ ਤੋਂ ਆਇਆ। ਕੋਈ ਗੈਰ ਗੰਭੀਰ ਕਵਿਤਾ ਕਿਸੇ ਕਵੀ ਦੀ ਨਹੀਂ ਆਉਂਦੀ, ਪਰਮਾਤਮਾ ਦੀ ਆਉਂਦੀ ਹੈ। ਕਵੀ ਦੀ ਪਕੜ ਦੇ ਆ ਗਈ, ਉਹਦੇ ਭਾਂਡੇ ਸਮਾ ਗਏ। ਕੋਈ ਗਿਆਨ ਮਨੁੱਖ ਦਾ ਨਹੀਂ ਆਉਂਦਾ, ਸਭ ਪਰਮਾਤਮਾ ਦਾ। ਜਦ ਕੋਈ ਕਹਿ ਦਿੰਦਾ ਹੈ ਗਿਆਨ ਮੇਰਾ ਹੈ, ਉਸੇ ਗਿਆਨ ਦੀ ਸੀਮਾ ਬਣ ਜਾਂਦੀ ਹੈ। ਜਦ ਕੋਈ ਕਹਿੰਦਾ ਹੈ ਗਿਆਨ ਪਰਮਾਤਮਾ ਤੋਂ ਆਇਆ, ਉਹੀ ਅਸੀਮ ਹੋ ਜਾਂਦਾ। ਗੁਰੂ ਹੈ, ਪ੍ਰਸਾਦ ਦਿਆਲੂ ਹੈ, ਬਖਸ਼ਿੰਦ ਹੈ, ਰਹੀਮ ਹੈ, ਰਹਿਮਾਨ ਹੈ, ਬਖਸ਼ਿੰਦ ਹੈ, ਕਰੁਣਾਕਰ ਹੈ, ਦਿਆਲੂ ਹੈ। ਇੱਥੇ ਤੱਕ ਮੂਲ ਮੰਤਰ ਮੁਖਤਸਰ, ਤੇ ਹੁਣ ਆਪ ਸ਼ਬਦ ਸਰਵਨ ਕਰੋ। ਹਾਂਜੀ। ਇਸ ਪੰਕਤੀ ਵਿੱਚ ਅਰਜ਼ੋਈ ਹੈ, ਬੇਨਤੀ ਹੈ, ਸਾਰਾ ਸ਼ਬਦ ਬੇਨਤੀ ਹੈ, ਅਰਦਾਸ ਹੈ। ਕੀਤੀ ਹੋਈ ਸਾਧਨਾ, ਕੀਤਾ ਹੋਇਆ ਜਪ ਤਪ, ਉਹੀ ਸਫਲ ਹੈ ਜੋ ਮਨੁੱਖ ਨੂੰ ਅਰਦਾਸ ਤੱਕ ਲੈ ਜਾਏ, ਬੇਨਤੀ ਤੱਕ ਲੈ ਜਾਏ। ਕੁਛ ਧਰਮ ਤੇ ਐਸੇ ਨੇ ਜੈਸੇ ਈਸਾਈ, ਵੀ ਚਰਚ ਕਿਉਂ ਜਾ ਰਹੇ ਹੋ? ਪ੍ਰੇਅਰ ਕਰਨ ਜਾ ਰਹੇ, ਅਰਦਾਸ ਕਰਨ ਜਾ ਰਹੇ, ਸਿਰਫ ਅਰਦਾਸ ਕਰਨ ਜਾ ਰਹੇ। ਸਾਡੇ ਚ ਐਸਾ ਨਹੀਂ, ਕੀਰਤਨ ਸੁਣਨ ਜਾ ਰਹੇ, ਕਥਾ ਸੁਣਨ ਜਾ ਰਹੇ, ਗੁਰੂ ਦੇ ਦਰਸ਼ਨ ਕਰਨ ਲਈ ਜਾ ਰਹੇ, ਸਤਸੰਗੀਆਂ ਦੇ ਦਰਸ਼ਨ ਕਰਨ ਜਾ ਰਹੇ, ਸੇਵਾ ਕਰਨ ਲਈ ਜਾ ਰਹੇ, ਪੁੰਨ ਕਰਨ ਲਈ ਜਾ ਰਹੇ ਹਾਂ। ਇਹ ਸਭ ਕੁਛ ਕੀਤਾ ਹੋਇਆ ਪੁੰਨ, ਸੁਣਿਆ ਹੋਇਆ ਕੀਰਤਨ, ਸੁਣੀ ਹੋਈ ਕਥਾ, ਇਸ ਦਾ ਫਲ ਕੀ ਹੈ? ਅੰਦਰੋਂ ਅਰਦਾਸ ਦਾ ਨਿਕਲਣਾ, ਉਹ ਅਰਦਾਸ ਫਿਰ ਵਿਅਰਥ ਨਹੀਂ ਜਾਂਦੀ। ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਇਹ ਕਦੋਂ ਨਿਕਲਦੀ ਹੈ? ਜਪ ਕਰ ਕਰਕੇ ਨਿਕਲਦੀ ਹੈ, ਕੀਰਤਨ ਸੁਣ ਸੁਣ ਕੇ ਨਿਕਲਦੀ ਹੈ, ਕਥਾ ਸੁਣ ਸੁਣ ਕੇ ਨਿਕਲਦੀ ਹੈ, ਪਾਠ ਕਰ ਕਰਕੇ ਨਿਕਲਦੀ ਹੈ। ਉਂਝ ਨਹੀਂ ਨਿਕਲੇਗੀ, ਉਂਝ ਬਥੇਰੀਆਂ ਅਰਦਾਸਾਂ ਆਉਂਦੀਆਂ ਤੇ ਮਨੁੱਖ ਕਰਦਾ। ਕੋਈ ਰਸਮੀ ਅਰਦਾਸ, ਦੀਵਾਨ ਦੀ ਅਰਦਾਸ, ਦਿਲ ਦੀ ਗਹਿਰਾਈ ਚੋਂ ਅਰਦਾਸ ਨਿਕਲਦੀ ਹੈ, ਜਪ ਕਰ ਕਰਕੇ, ਤਪ ਕਰ ਕਰਕੇ, ਸਾਧਨਾ ਕਰ ਕਰਕੇ, ਕੀਰਤਨ ਸੁਣ ਸੁਣ ਕੇ, ਕਥਾ ਸੁਣ ਸੁਣ ਕੇ, ਬਾਣੀ ਪੜ ਪੜ ਕੇ, ਪਾਠ ਕਰ ਕਰਕੇ। ਉਂਝ ਅਰਦਾਸ ਨਹੀਂ ਨਿਕਲਦੀ ਦਿਲ ਦੀ ਗਹਿਰਾਈ ਚ। ਔਰ ਜਦੋਂ ਇਹ ਅਰਦਾਸ ਨਿਕਲਦੀ ਹੈ ਫਿਰ ਵਿਅਰਥ ਵੀ ਨਹੀਂ ਜਾਂਦੀ। ਦਿਲ ਸੇ ਜੋ ਬਾਤ ਨਿਕਲਤੀ ਹੈ ਅਸਰ ਰੱਖਤੀ ਹੈ, ਪਰ ਨਹੀਂ ਤਾਕਤੇ ਪਰਵਾਜ਼ ਮਗਰ ਰੱਖਤੀ ਹੈ। ਦਿਲ ਦੀ ਗਹਿਰਾਈ ਚੋਂ ਜਿਹੜੀ ਅਰਦਾਸ ਨਿਕਲੀ ਹੈ ਖੁਦਾ ਤੱਕ ਪਹੁੰਚੇਗੀ। ਇਸੇ ਨੂੰ ਗੁਰਬਾਣੀ ਕਹਿੰਦੀ ਹੈ, ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਸਾਰੇ ਸ਼ਬਦ ਵਿੱਚ ਇੱਕ ਅਰਦਾਸ ਹੈ, ਯਕ ਅਰਜ਼ ਅਸੀਂ ਅਰਦਾਸ ਕਹਿੰਦੇ ਹਾਂ, ਪਰਸ਼ੀਅਨ ਦੇ ਚ ਕਹਿੰਦੇ ਨੇ ਅਰਜ਼ੋਈ ਕਰਨੀ, ਅਰਜ਼ ਕਰਨੀ, ਅਰਜ਼ ਕਰਨੇ, ਅਰਜ਼ੋਈ। ਸੰਸਕ੍ਰਿਤ ਦੇ ਚ, ਹਿੰਦੀ ਚ ਕਹਿੰਦੇ ਨੇ ਪ੍ਰਾਰਥਨਾ ਕਰਨੀ ਹੈ, ਪ੍ਰਾਰਥਨਾ ਕਰਨੀ ਹੈ। ਫਾਰਸੀ ਚ ਕਹਿੰਦੇ ਨੇ ਅਰਜ਼ ਕਰਨੀ ਹੈ, ਅਰਜ਼ੋਈ ਕਰਨੀ ਹੈ। ਗੁਰੂ ਨਾਨਕ ਨੇ ਇੱਕ ਸ਼ਬਦ ਨੂੰ ਜਨਮ ਦਿੱਤਾ ਹੈ, ਅਰਦਾਸ ਕਰਨੀ ਹੈ। ਤੇ ਅਰਦਾਸ ਦੇ ਜੋ ਮੈਂ ਅਰਥ ਸਮਝੇ ਨੇ ਤੇ ਪੜ੍ਹੇ ਨੇ, ਅਰਜ਼ੇ ਦਾਸਤ, ਹੱਥ ਜੋੜ ਕੇ ਅਰਜ਼ੋਈ ਕਰਨੀ, ਦਸਤ ਬਸਤਾ, ਹੱਥਾਂ ਨੂੰ ਜੋੜ ਕੇ ਅਰਜ਼ੋਈ ਕਰਨੀ, ਬੇਨਤੀ ਕਰਨੀ, ਪ੍ਰਾਰਥਨਾ ਕਰਨੀ। ਸਤਿਗੁਰ ਕਹਿੰਦੇ ਨੇ ਯਕ ਅਰਜ਼, ਇੱਕ ਮੇਰੀ ਅਰਜ਼ੋਈ, ਇੱਕ ਮੇਰੀ ਪ੍ਰਾਰਥਨਾ, ਇੱਕ ਮੇਰੀ ਅਰਦਾਸ। ਯਕ ਅਰਜ਼ ਗੁਫਤਮ ਪੇਸ਼ ਤੋ ਦਰਗੋਸ਼ ਕੁਨ ਕਰਤਾਰ। ਗੋਸ਼ ਕੰਨਾਂ ਨੂੰ ਕਹਿੰਦੇ ਨੇ, ਐ ਕਰਤਾਰ ਜੇ ਤੂੰ ਕੰਨ ਲਾ ਕੇ ਸੁਣੇ। ਮਨੁੱਖ ਜਿੱਥੇ ਆਉਂਦਾ ਹੈ ਉੱਥੇ ਹੀ ਉਸਦੇ ਕੰਨ ਆਉਂਦੇ ਨੇ। ਘਰ ਦੇ ਚ ਬੈਠੀਏ ਮਾਂ ਤੇ ਸਾਨੂੰ ਕੁਝ ਸੁਣਾਉਣਾ ਚਾਹੇ, ਨਹੀਂ ਸੁਣ ਸਕਦੇ ਕਿਉਂਕਿ ਅਸੀਂ ਜਿੱਥੇ ਬੈਠੇ ਹਾਂ ਕੰਨ ਉੱਥੇ ਹੀ ਨੇ। ਜਿੱਥੋਂ ਸਾਨੂੰ ਸੁਣਾਇਆ ਜਾ ਰਿਹਾ ਉੱਥੇ ਸਾਡੇ ਕੰਨ ਕੋਈ ਨਹੀਂ। ਮਨੁੱਖ ਜਿੱਥੇ ਆਉਂਦਾ ਹੈ ਉਸਦੀਆਂ ਇੰਦਰੀਆਂ ਉੱਥੇ ਹੀ ਆਉਂਦੀਆਂ, ਉਸਦੀ ਜ਼ਬਾਨ ਉੱਥੇ ਹੀ ਆਉਂਦੀ ਹੈ, ਉਹਦੀਆਂ ਅੱਖਾਂ ਉੱਥੇ ਹੀ ਆਉਂਦੀਆਂ। ਜਿੱਥੇ ਹੈ ਉੱਥੇ ਤੇ ਵੇਖ ਸਕਦਾ ਹੈ, ਜਿੱਥੇ ਨਹੀਂ ਹੈ ਨਹੀਂ ਵੇਖ ਸਕਦਾ। ਜਿੱਥੇ ਹੈ ਸੁਣ ਸਕਦਾ ਹੈ, ਜਿੱਥੇ ਨਹੀਂ ਹੈ ਨਹੀਂ ਸੁਣ ਸਕਦਾ। ਮਨੁੱਖ ਜਿੱਥੇ ਹੈ ਉਹਦੇ ਗਿਆਨ ਤੇ ਜਦ ਵਿਆਪਕ ਹੈ ਤੇ ਉਹਦਾ ਸੁਣਨਾ ਵੀ ਵਿਆਪਕ ਹੈ। ਕਿਸੇ ਥਾਂ ਵੀ ਅਰਜ਼ੋਈ ਕੀਤੀ ਜਾ ਸਕਦੀ, ਕਿਸੇ ਥਾਂ। ਪਰਮਾਤਮਾ ਵਿਆਪਕ ਹੈ, ਉਹਦਾ ਵੇਖਣਾ ਵੀ ਵਿਆਪਕ ਹੈ। ਵੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰੇ। ਹੇ ਪ੍ਰਭੂ ਤੂੰ ਕੰਨ ਕਰ ਭਾਵ ਸੁਣ। ਹੇ ਕਰਤਾਰ, ਹੇ ਸ੍ਰਿਸ਼ਟੀ ਦੇ ਰਚਨਹਾਰੇ, ਇੱਕ ਅਰਜ਼ੋਈ, ਇੱਕ ਬੇਨਤੀ ਹੈ। ਫਿਰ ਅਗਲੀਆਂ ਪੰਕਤੀਆਂ ਚ ਜਿਸ ਦੇ ਅੱਗੋਂ ਬੇਨਤੀ ਕਰ ਰਹੇ ਨੇ ਉਸਦੀ ਮਹਿਮਾ ਬਿਆਨ ਕਰਦੇ ਨੇ। ਹਾਂਜੀ,
ਅਕਾ ਕਬੀਰ ਕਰੀਮ ਤੂੰ ਐਬ ਪਰਵਤ ਗਵਾਰ।
ਪਰਸ਼ੀਅਨ ਦੇ ਚ ਅਰਬੀ ਵਿਚ ਸੱਚ ਨੂੰ ਹੱਕ ਕਹਿੰਦੇ ਨੇ, ਹੱਕ। ਜੈਸੇ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਐ ਕਲਗੀਧਰ ਤੁਸੀਂ ਤੇ ਹੱਕ ਹੋ, ਭਾਵ ਸੱਚ ਹੋ। ਹਕੀਕਤ ਸਚਾਈ, ਹੱਕ ਸੱਚ। ਪਰਸ਼ੀਅਨ ਦੇ ਚ ਅਰਬੀ ਦੇ ਚ ਸੱਚ ਲਈ ਜਿਹੜਾ ਸ਼ਬਦ ਹੈ ਉਹ ਹੈ ਹੱਕ। ਸਤਿਗੁਰੂ ਕਹਿੰਦੇ ਨੇ ਹੱਕਾ ਐ ਸੱਚੇ, ਹੱਕਾ ਐ ਸੱਚੇ, ਹੱਕਾ ਕਬੀਰ। ਕਬੀਰ ਕਹਿੰਦੇ ਨੇ ਬਜ਼ੁਰਗ ਨੂੰ, ਵੱਡੇ ਨੂੰ, ਪੁਰਾਣੇ ਨੂੰ। ਪੁਰਾਣੀ ਚੀਜ਼ ਨੂੰ ਕਬੀਰ ਕਹਿ ਦਿੰਦੇ ਨੇ, ਬਜ਼ੁਰਗ ਬੁੱਢੇ ਮਨੁੱਖ ਨੂੰ ਵੀ ਕਬੀਰ ਕਹਿ ਦਿੰਦੇ ਨੇ, ਸੰਤ ਫਕੀਰ ਨੂੰ ਵੀ ਕਬੀਰ ਕਹਿ ਦਿੰਦੇ ਨੇ, ਔਰ ਪਰਮਾਤਮਾ ਨੂੰ ਵੀ ਕਬੀਰ ਕਹਿੰਦੇ ਨੇ। ਵੱਡਾ ਬਜ਼ੁਰਗ ਹੈ, ਕਦੀਮੀ ਹੈ। ਇਹ ਕਬੀਰ ਲਫ਼ਜ਼ ਫਾਰਸੀ ਦਾ ਵੀ ਹੈ ਔਰ ਅਰਬੀ ਦਾ ਵੀ ਹੈ। ਅਰਬੀ ਚ ਵੀ ਕਬੀਰ ਕਹਿੰਦੇ ਨੇ, ਪਰਸ਼ੀਅਨ ਦੇ ਚ ਵੀ ਕਬੀਰ ਕਹਿੰਦੇ ਨੇ ਵੱਡੇ ਨੂੰ। हे हक्का हे सच दे सरूप हे सच्चे हे सब तो वड्डे हक्का कबीर करीम तो बख्शिंद है तो तेरे स्वभाव विच दया ही दया है तेरे स्वभाव विच रहमत ही रहमत है बख्शिश ही बख्शिश है हक्का कबीर करीम तो बेऐद परवरदिगार ऐ पालन हारे तू निर्विकार है तेरे च कोई ऐब नहीं तू निर्विकार है निर्मल है अति निर्मल है अति निर्मल है निर्विकार है और सृष्टि दा करणहार है तू हक है तू कबीर है इस तरह मेरे पातशाह उस प्रभु की अरदास विच जो है महिमा गायन कर रहे हैं। हां जी
दुनिया मुकम पानी तहकीक दिल दमी
हे प्रभु मैं ते अपने दिल नो समझाना ये जगत फानी है नासवंत है तू हक्का है जगत ते झूठ है छाया है तू कबीर है ये सब कुछ ते तुच्छ है बेमैने है दुनिया मुकामे फानी ये जो टिके होया जगत दिसदा पे है ते मिट जाएगा ये फानी है नासवंत है ऐ मेरे दिल तू ऐसा जान हे प्रभु हे करीम हे हक्का मैं अपने दिल नो ऐसा समझा रहा ऐसा कह रहा सब कुछ नासमंत है किसी वक्त खुलासा करांगा धर्म दा प्रभु दा सारा ज्ञान मौत दे ज्ञान तो आरंभ होंदा है लोभ वासना अहंकार सारा जीवन दी लालसा तो शुरू होंदा है जितनी जीवन दी लालसा उतना अहंकारी जितनी जीवन दी लालसा उतना लोभी जितनी जीवन दी लालसा उतना वासना दे ग्रसिया होया जितना मौत दा ज्ञान उतना बैरागी जितना मौत दा ज्ञान उतना सतवादी जितना मौत दा ज्ञान उतना आत्मदर्शी धर्म दा ज्ञान शुरू होंदा है मौत दे ज्ञान तो सतगुरु कहिंदे ने मैं दिल नूं समझा रहा सब नासवंत है सब कुछ मिट जाता है सब कुछ खत्म हो जाता है ऐ मेरे दिल ये सच करके जान ये मैं चंगी तरह तहकीकात करके वेख लिया छान बीन करके देख लिया सब कुछ नासवंत है सब कुछ नासवंत है ऐ मेरे दिल सच्चा जान केवल उसनु वड्डा जान केवल उस परिपूर्ण परमात्मा नु हां जी
मांसल होए अजराइल गिरफ्तार दिल हेच ना दानी
साडे देश दे कहंदे धर्मराज मौत दा देवता धर्मराज इस्लाम देश मौत दा देवता है अजराइल ਉਹਨੂੰ ਫਰਿਸ਼ਤਾ ਕਹਿੰਦੇ ਨੇ ਅਜਰਾਇਲ ਮੂਹੇ ਕਹਿੰਦੇ ਨੇ ਕੇਸਾਂ ਨੂੰ ਵਾਲਾਂ ਨੂੰ ਉਸ ਧਰਮ ਰਾਜ ਨੇ ਉਸ ਮੌਤ ਦੇ ਦੇਵਤੇ ਨੇ ਹਰ ਇੱਕ ਦੇ ਕੇਸਾਂ ਨੂੰ ਪਕੜਿਆ ਹਰ ਇੱਕ ਦੇ ਕੇਸ ਸਿਰ ਦੇ ਉਹਦੇ ਹੱਥ ਦੇ ਚ ਨੇ ਸਾਹਿਬ ਕਹਿੰਦੇ ਨੇ ਮੇਰੇ ਕੇਸ ਵੀ ਮੇਰੇ ਵਾਲ ਵੀ ਉਸਦੇ ਹੱਥ ਮਮ ਮਮ ਮੈਂ ਮੇਰੇ ਸ਼ਬਦ ਆਪਣੇ ਤੇ ਲੈਂਦੇ ਗੁਰੂ ਨਾਨਕ ਚ ਖੂਬੀ ਹੈ ਬਹੁਤ ਵੱਡੀ ਖੂਬੀ ਹੈ ਬਹੁਤ ਵੱਡੇ ਗੁਣਾਂ ਦਾ ਜ਼ਿਕਰ ਕਰਨਾ ਦੂਜਿਆਂ ਨੂੰ ਅੱਗੇ ਕਰ ਦਿੰਦੇ ਨੇ ਕਮਜ਼ੋਰੀ ਦਾ ਜ਼ਿਕਰ ਕਰਨਾ ਕਿਧਰੇ ਔਗੁਣਾਂ ਦਾ ਜ਼ਿਕਰ ਕਰਨਾ ਫਿਰ ਆਪਣੇ ਨੂੰ ਅੱਗੇ ਕਰ ਦਿੰਦੇ ਨੇ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਭਰੇ ਕੀ ਰਾਖੋ ਸ਼ਰਮਾ ਦੂਜੇ ਨੂੰ ਨੀਚ ਕਹਿ ਕੇ ਉਸ ਵੱਡੇ ਦਾ ਉਪਦੇਸ਼ ਦੇਣਾ ਇਹ ਤੇ ਸਾਰੀ ਜਗ ਦੁਨੀਆ ਕਰਦੀ ਹੈ ਆਪਣੇ ਆਪ ਨੂੰ ਨੀਚ ਕਹਿ ਕੇ ਉਸ ਵੱਡੇ ਦੀ ਗੱਲ ਜਗਤ ਦੀ ਝੋਲੀ ਵਿੱਚ ਪਾਣੀ ਤੇ ਆਪਣੇ ਆਪ ਨੂੰ ਕੁਛ ਨਾ ਜਣਾਉਣਾ ਇਹ ਸਿਰਫ ਗੁਰੂ ਨਾਨਕ ਦੇ ਘਰ ਦੀ ਮਹਿਮਾ ਇਹ ਸਿਰਫ ਇਸੇ ਦਰ ਦੀ ਜੋ ਹੈ ਮਹਿਮਾ ਮੇਰੇ ਕੇਸਾਂ ਨੂੰ ਉਸ ਅਜਰਾਇਲ ਫਰਿਸ਼ਤੇ ਨੇ ਜੋ ਹੈ ਪਕੜਿਆ ਹੋਇਆ ਹੈ ਹੇ ਮੇਰੇ ਦਿਲ ਇਹ ਸੱਚ ਕਰਕੇ ਜਾ ਪਰ ਕੀਤਾ ਕੀ ਜਾਏ ਦਿਲ ਨਾਦਾਨ ਹੈ ਨਹੀਂ ਸਮਝਦਾ ਨਹੀਂ ਮੰਨਦਾ ਰੋਜ਼ ਸਾਲ ਦੇ ਸਾਲ ਜਨਮ ਦਿਨ ਮਨਾਈ ਜਾਂਦਾ ਮਰਨ ਦਿਨ ਨੂੰ ਤੇ ਮੰਨਦਾ ਹੀ ਨਹੀਂ ਨਾਦਾਨ ਹੈ ਨਹੀਂ ਮੰਨਦਾ ਜਨਮ ਤੇ ਹੋ ਗਿਆ ਛੱਡ ਮਰਨ ਨੂੰ ਮੰਨ ਜਨਮ ਤੇ ਹੋ ਗਿਆ ਭੁੱਲ ਮੌਤ ਨੂੰ ਚੇਤੇ ਕਰ یہ نہیں کرتا، یہ تو جنم نو چیتے کرتا ہے. تو کتنا نادان، کتنا نادان، جنم تے ہو گیا گل ختم، انہوں چیتے کرتا پیا کدھرے بھول جائے تے سال دے سال جنم دن منا ہے، تے جو ہون والا ہے تے ہے اس موت نو بھلان دی کوشش کرتا ہے. صاحب کہنے ایسا اے نادان دل ہے، اے مندا نہیں، اے جاندا نہیں. ہاں جی ہندی سنسکرت دا جن شبد ہوئے تے اے دے ارتھ بندے نے آدمی، فارسی دا زن شبد ہے اے دے ارتھ بندے نے استری. اس جن نو ارتھاں دے روپ چ لینا ہے، زن استری. پدر لکھت وچ پدر ہے، اچارن ایران افغانستان ترکمنستان وچ بلوچستان وچ پیدر ہے. پیتا پیٹر پیدر پیو نو کہندے ہیں، پیٹر پیتا اور پیدر، یہ تین شبد بڑے نیڑے ہیں، انگلش دا، فارسی دا، ہندی دا، بہت نیڑے ہیں، بڑے نکٹ ورتی شبد. اتھے لکھتے چاہے پدر، کدرے کدرے علاقے خاص کر کے جی میں شہر دی ایک پنجابی آتی ہے، پنڈاں چ بھی بولی جاندی ہے پنجابی، شہری ہندی آتی ہے پنڈاں دے چ بھی بولی جاندی ہے ہندی، شہر دی بنگالی آتی ہے پنڈاں دے چ بولی جاندی ہے بنگالی، شہر دی بنگالی پنڈاں دی بنگالی نال مل نہیں کھاندی. اس طرح پرشین بارے بھی ہے. صاحب اتھے کہندے نے استری، پتا، پتر، یہ جو سنبندی نے اور یہ جڑے پرا نے، یہ جڑے متر نے، جن سماجک سنبند نے، کسے نے تیری بان نہیں پکڑنی، دست ہاتھ، کسے نے تیرا سہارا نہیں بننا. ایک ایک کر کے تو دیکھ لیں گا، میں بے سہارا ہو گیا ماں تو، میں بے سہارا ہو گیا پتا تو، میں بے سہارا ہو گیا پتراں تو، میں بے سہارا ہو گیا بھراواں تو، میں بے سہارا ہو گیا متراں تو. ساریاں تو بے سہارا ہو کے جی تو اس ایک دا سہارا پکڑنا ہے تو شروع تو پہلے اس دا سہارا پکڑ لے، کدی بے آسرا ہوویں گئی نہیں، بے سہارا ہوویں گئی نہیں. بے سہارا ہو کے اس دا کی آسرا پکڑنا، پہلے ہی اس دا سہارا پکڑ. نہیں رہی ماں تے کوئی گل نہیں تیرا سہارا بنیا ہوا، نہیں رہا پتا تے نہ صحیح سہارا تیرا بنیا ہے، کیونکہ پتا اج ہے کل نہیں ہو سکتا، وہ سدیوی ہے، وہ حقا ہے، وہ تے سچ ہے، وہ تے سدیوی ہے. جو سدیوی ہے اور سدا سنگ ہے انہوں منک سہارا نہیں بنا دا، تے جو سدا سنگ بھی نہیں تے سدیوی نہیں انہوں دے سہارے بنا دا ہے. اسے نو گرو ارجن دیو جی کہندے نے مونک کی ٹیک برتھی سب جان، وہ منک چاہے کوئی بھی ہے، دیون کو ایک ہے بھگوان. مہاراج کہندے کسے نے تیری باہ نہیں پکڑنی، کسے نے تیرا سہارا نہیں بننا. ہاں جی پر جد استھوں گفن رخصت ہوئے گا تے تکبیر جنازے دی نماز جو قبرستان تے پڑھ دے نے، فاتحہ پڑھ کے نماز پڑھ دے نے، انہوں جویں ساڈے واپس آ کے یا شمشان گھاٹ تے کیرتن سویلا پڑھ دے نے، یہ تکبیر جنازے دی نماز پڑھ دے نے. آخر سارے اے جو تیری استری، اے پتر، اے برا، اے دوست، اے جنازے دی جماعت، ود تو ود جنازے دی جو ہے نماز پڑھ کے آ جان گے، بس ان نہیں کرنے، کیرتن سویلا ہی پڑھ کے آن گے، اور کچھ نہیں کر سکتے، کچھ بھی نہیں کر سکتے. تیرا سہارا تیرے اعمال بنن گے، تیرا سہارا تیرا جپیا ہوا نام بنے گا، ਤੇਰਾ ਸਾਰਾ ਉਹੀ ਬਣੇਗਾ ਜੋ ਸਾਰਿਆਂ ਦਾ ਸਾਰਾ ਹੈ, ਬਸ਼ਰ ਤੇ ਤੂੰ ਪਕੜਿਆ ਹੋਵੇ, ਉਹਦਾ ਦਾਮਨ ਪਕੜਿਆ ਹੋਵੇ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਦਸਤਗਰਦਾਰੀ ਬਿਰੋ ਦਾਮਾ ਨੇ ਜਾਮਾ ਰਾ ਬਗੇ, ਹੈਨ ਤੇਰੇ ਕੋਲ ਹੱਥ, ਉਹਦਾ ਦਾਮਨ ਪਕੜ ਲੈ, ਜਿਹਦਾ ਦਾਮਨ ਕਦੀ ਹੱਥੋਂ ਛੁੱਟਦਾ ਹੀ ਨਹੀਂ, ਛੁੱਟਦਾ ਹੀ ਨਹੀਂ। ਸਦੇਵੀ ਸਾਰਾ ਦਸਤਗਰਦਾਰੀ ਬਿਰੋ ਦਾਮਾ ਨੇ ਜਾਮਾ ਰਾ ਬਗੇ। ਤੋ ਸਾਹਿਬ ਕਹਿੰਦੇ ਨੇ, ਆਖਰੇ ਜਨਾਜ਼ੇ ਦੀ ਨਮਾਜ਼ ਪੜ੍ਹ ਕੇ ਸਾਰੇ ਵਾਪਸ ਆ ਜਾਣਗੇ, ਅੱਗੇ ਆ ਗਏ ਹੰਸ ਅਕੇਲਾ ਅੱਗੇ, ਤੇ ਤੂੰ ਕੱਲਾ ਹੀ ਜਾਣਾ। ਹਾਂਜੀ, ਅਰਜ਼ੋਈ ਹੇ ਪ੍ਰਭੂ, ਦਿਨ ਤੇ ਰਾਤ ਮਾੜੇ ਖਿਆਲਾਂ ਚ ਮੇਰਾ ਮਨ ਰਹਿੰਦਾ, ਤੇ ਸਿਰਫ ਖਿਆਲਾਂ ਚ ਨਹੀਂ ਵਿਚਾਰਾਂ ਚ ਨਹੀਂ, ਕਦੀ ਕਦੀ ਉਹਨਾਂ ਨੂੰ ਕ੍ਰਿਤ ਵੀ ਦੇ ਦਿੰਦੇ ਆ, ਬਦੀਆਂ ਵੀ ਕਰਦੇ ਆ। ਕਦੀ ਕਦੀ ਬਦੀਆਂ ਬਾਰੇ ਮਨ ਸੋਚਦਾ ਰਹਿੰਦਾ ਹੇ ਪ੍ਰਭੂ, ਕਦੀਆਂ ਕਦੀ ਇਹ ਤਨ ਬਦੀਆਂ ਕਰ ਬੈਠਦਾ। ਇੱਕ ਨੁਕਤਾ ਚੇਤੇ ਰੱਖਣਾ, ਚੋਰ ਦੇ ਵਿਚਾਰਾਂ ਵਿੱਚ ਚੋਰੀ ਹਰ ਵਕਤ ਆਉਂਦੀ ਹੈ, ਕ੍ਰਿਤ ਦੇ ਚ ਉਦੋਂ ਪ੍ਰਗਟ ਹੁੰਦੀ ਹੈ ਜਦੋਂ ਉਸਨੂੰ ਮੌਕਾ ਮਿਲ ਜਾਏ। ਕਠੋਰਤਾ ਕਠੋਰ ਮਨੁੱਖ ਦੇ ਵਿਚਾਰਾਂ ਚ ਹਰ ਵਕਤ ਆਉਂਦੀ ਹੈ, ਪ੍ਰਗਟ ਉਦੋਂ ਆਉਂਦੀ ਹੈ ਜਦ ਮੌਕਾ ਮਿਲ ਜਾਏ। ਦੁਰਾਚਾਰ ਦੁਰਾਚਾਰੀ ਦੇ ਵਿਚਾਰਾਂ ਚ ਹਰ ਵਕਤ ਆਉਂਦਾ ਹੈ, ਪਰ ਦੁਰਾਚਾਰ ਕਰਨ ਦੇ ਸਫਲ ਉੱਥੇ ਆਉਂਦਾ ਹੈ ਜਿੱਥੇ ਉਸਨੂੰ ਮੌਕਾ ਮਿਲ ਜਾਏ, ਵਕਤ ਮਿਲ ਜਾਏ। ਇਸੇ ਤਰੀਕੇ ਨਾਲ ਸਦਾਚਾਰ ਰਹਿਮ ਦੇ ਲਈ, ਭਾਈਚਾਰਾ ਮਿਠਾਸ ਤੇ ਦਇਆ ਸੰਤ ਦੇ ਅੰਦਰ ਹਰ ਵਕਤ ਆਉਂਦੀ ਹੈ, ਕ੍ਰਿਤ ਦੇ ਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਲੋੜ ਪੈ ਜਾਏ। ਵੀ ਇੱਥੇ ਹੁਣ ਦਇਆ ਨੂੰ ਕ੍ਰਿਤ ਦੇਣੀ ਹੈ, ਲੋੜ ਪੈ ਗਈ। ਉਹ ਜੋ ਵਿਚਾਰਾਂ ਚ ਦਇਆ ਚੱਲ ਰਹੀ ਸੀ, ਹੁਣ ਸਿਰਫ ਵਿਚਾਰਾਂ ਚ ਨਾ ਚੱਲੇ, ਉਹਨੂੰ ਕ੍ਰਿਤ ਦੇਣੀ ਹੈ, ਕੁਝ ਕਰਨਾ। ਸੰਤ ਦੇ ਵਿਚਾਰਾਂ ਚ ਦਇਆ ਤੇ ਹਰ ਵਕਤ ਚੱਲਦੀ ਹੈ, ਕ੍ਰਿਤ ਦੇ ਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਲੋੜ ਪੈ ਜਾਏ। ਦੂਸਰਾ ਨੁਕਤਾ ਧਿਆਨ ਨਾਲ ਸੁਣਨਾ, ਚੋਰ ਦੇ ਵਿਚਾਰਾਂ ਚ ਚੋਰੀ ਤੇ ਹਰ ਵਕਤ ਚੱਲਦੀ ਹੈ, ਕ੍ਰਿਤ ਦੇ ਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਮੌਕਾ ਮਿਲ ਜਾਏ। ਕਠੋਰ ਦੇ ਵਿਚਾਰਾਂ ਚ ਕਠੋਰਤਾ ਤੇ ਹਰ ਵਕਤ ਚੱਲਦੀ ਹੈ, ਕ੍ਰਿਤ ਵਿੱਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਮੌਕਾ ਮਿਲ ਜਾਏ। ਸੰਤ ਦੇ ਵਿਚਾਰਾਂ ਚ ਦਇਆ ਤੇ ਹਰ ਵਕਤ ਚੱਲਦੀ ਹੈ, ਰਹਿਮ ਦਿਲੀ ਤੇ ਹਰ ਵਕਤ ਚੱਲਦੀ ਹੈ, ਵਿਸ਼ਾਲਤਾ ਤੇ ਹਰ ਵਕਤ ਚੱਲਦੀ ਹੈ, ਪੁੰਨ ਤੇ ਹਰ ਵਕਤ ਚੱਲਦਾ ਹੈ, ਸਦਾਚਾਰ ਤੇ ਹਰ ਵਕਤ ਚੱਲਦਾ ਹੈ, ਪਰ ਕ੍ਰਿਤ ਵਿੱਚ ਉਦੋਂ ਪ੍ਰਗਟ ਹੁੰਦਾ, ਤਨ ਦੇ ਤਲ ਤੇ ਉਦੋਂ ਪ੍ਰਗਟ ਹੁੰਦਾ ਜਿੱਥੇ ਲੋੜ ਪੈ ਜਾਏ, ਜਿਹਦੇ ਦੇਖਦਾ ਹਾਂ ਇੱਥੇ ਲੋੜ ਹੈ। ਸਾਹਿਬ ਕਹਿੰਦੇ, ਦਿਨ ਰਾਤ ਵਿਚਾਰਾਂ ਵਿੱਚ ਖਿਆਲਾਂ ਵਿੱਚ ਬਦੀ ਬਦੀ, ਕਦੀ ਕਦੀ ਕ੍ਰਿਤ ਵਿੱਚ ਵੀ ਪ੍ਰਗਟ ਹੋ ਜਾਂਦੀ ਹੈ, ਹੇ ਪ੍ਰਭੂ ਮੈਂ ਐਸਾ ਹਾਂ, ਮੇਰਾ ਮਨ ਐਸਾ ਹੈ, ਮੇਰਾ ਤਨ ਐਸਾ ਹੈ। ਪਰਮਾਤਮਾ ਦੇ ਅੱਗੋਂ ਆਪਣੇ ਗੁਣ ਨਹੀਂ ਰੱਖੇ ਜਾ ਰਹੇ, ਅਰਦਾਸ ਦੇ ਚ ਜੋਦੜੀ ਚ ਔਗਣ ਰੱਖੇ ਜਾ ਰਹੇ। ਹਾਂਜੀ, ਨੇਕੀਆਂ ਨੂੰ ਤੇ ਮੈਂ ਪਕੜਨ ਦੀ ਕੋਸ਼ਿਸ਼ ਨਹੀਂ ਕਰਦਾ, ਹੇ ਪ੍ਰਭੂ ਮੇਰਾ ਹਾਲ ਕੀ ਹੋਣਾ, ਮੇਰੀ ਦਸ਼ਾ ਕੀ ਹੋਣੀ, ਮੇਰੇ ਨਾਲ ਤੂੰ ਕੀ ਫੈਸਲਾ ਕਰੇਗਾ। ਥਰ ਹਰ ਕੰਪੇ ਬਾਲਾ ਜੀਓ, ਨਾ ਜਾਣਾ ਕਿਆ ਕਰਸੀ ਪਿਓ, ਕਿਉਂਕਿ ਨੇਕੀਆਂ ਨੂੰ ਤੇ ਮੈਂ ਪਕੜਨ ਦੀ ਕੋਸ਼ਿਸ਼ ਨਹੀਂ ਕਰਦਾ, ਉਹਨਾਂ ਵਿੱਚ ਤੇ ਮੈਂ ਹੱਥ ਹੀ ਨਹੀਂ ਪਾਉਂਦਾ, ਹੇ ਪ੍ਰਭੂ ਪਤਾ ਨਹੀਂ, ਹੇ ਖੁਦਾ ਪਤਾ ਨਹੀਂ ਮੇਰਾ ਕੀ ਹਾਲ ਹੋਣਾ। ਹਾਂਜੀ, ਆਖਰੀ ਪੰਕਤੀਆਂ, ਬਦ ਬਖਤ ਹਮ ਚੋਂ ਬਖੀਲ ਗਾਫਲ ਬੇ ਨਜ਼ਰ ਬੇ ਬਾਤ, ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾਖਾ। ਬਦ ਬਖਤ, ਹੇ ਪ੍ਰਭੂ ਮੈਂ ਚੰਗੀ ਕਿਸਮਤ ਵਾਲਾ ਵੀ ਨਹੀਂ ਹਾਂ। ਇੱਕ ਨੁਕਤਾ ਬਿਆਨ ਕਰਕੇ ਮੈਂ ਸਮਾਪਤੀ ਕਰਾਂ। ਸ਼ੇਖ ਸਾਦੀ ਸਾਹਿਬ ਕਹਿੰਦੇ ਨੇ, ਬਦ ਬਖਤ ਕੌਣ ਹੈ? ਕਹਿੰਦਾ ਮੈਂ ਨਜੂਮੀ ਤੇ ਨਹੀਂ ਹਾਂ, ਜੋਤਸ਼ੀ ਤੇ ਨਹੀਂ ਹਾਂ, ਪਰ ਮੈਂ ਦੱਸ ਸਕਦਾ ਬਦਬਖਤ ਕੌਣ ਹੈ। ਗਰ ਇਨਸਾਫ ਪੁਰਸੇ ਬਦਬਖਤ ਕਸ ਅਸਤ, ਕਿਹੜਾ ਮਨੁੱਖ ਬਦਕਿਸਮਤ ਹੈ, ਬਦਬਖਤ ਹੈ ਕਿ ਦਰ ਰਾਹ ਤਸ਼ ਰੰਜ ਦੀਗਰ ਕਰ ਕਸ ਅਸਤ, ਜੋ ਦੂਜੇ ਦੇ ਨੁਕਸਾਨ ਵਿੱਚ ਨਫ਼ਾ ਦੇਖਦਾ, ਜੋ ਦੂਜੇ ਦੀ ਬੇਇੱਜ਼ਤੀ ਵਿੱਚ ਇੱਜ਼ਤ ਲੱਭਦਾ ਹੈ, ਜੋ ਦੂਜੇ ਦੀ ਟੈਂਦੀ ਕਲਾ ਚ ਚੜ੍ਹਦੀ ਕਲਾ ਲੱਭਦਾ ਹੈ, ਜੋ ਦੂਜਿਆਂ ਦੇ ਰੋਣੇ ਵਿੱਚ ਹਾਸੇ ਲੱਭਦਾ ਹੈ, شیخ سعدی صاحب کہنے دنیا دا بدبخت بندہ ہے کدی ہس نہیں سکے گا، کیوں دوجیاں دے رونے دے چاسے لبدا ہے، کدی نفع نہیں ہوئے گا کیوں دوجیاں دے نقصان دے چ نفع لبدا ہے، کہندا ہے میں جوتشی نہیں ہاں میں نجومی نہیں ہاں پر میں کہہ سکتا، ایس واسطے گربانی دا فیصلہ پر کا برا نہ رکھو جیت تم کو دکھ نہیں پائی میت، سدگر تھے کہہ رہے میں چنگی قسمت والا نہیں ہوں بدبخت، بدبخت ہم چوں بخیل غافل، پھر میں چوگل خور بھی ہاں گل ودا کے بیان کرنا، ذرے نو پہاڑ بنانا برائی تے ذرہ ماتر سی پہاڑ دستا، بخیل بھی ہاں چگل خور بھی ہاں بدبخت ہم چوں بخیل غافل، اے پربھو میں غافل بھی ہاں اچیت بھی ہاں سچیت بھی نہیں ہاں ساودان بھی نہیں ہاں سیاح بھی نہیں ہاں، بدبخت ہم چوں بخیل غافل بے نظر بے باغ تینو ویک سکاں، ہے پربھو میرے کو لکھاں بھی کوئی نہیں، بے نظر اندھے نو بے نظر کہندے نے، میرے کو نظراں کوئی نہیں اکھاں بھی کوئی نہیں، بے باغ دوسرا میں منہ پھٹ بڑا جو منہ چاہندی ہے کہہ دینا، اے نہیں دیکھدا موقع کی ہے محل کی ہے واتاورن کی ہے سماج کی ہے اور ٹکانا کی ہے، دیکھدا ہی نہیں بے باغ زبان قابو چنے بے باغ ہاں، آخری پنکتی دے سدگر دیو جی مہاراج جو کچھ کہندے نے، نانک بگوید جن تورا تیرے چاکراں پاہا، نانک دیک ارزوئی تو نہیں ملدا تے نہ سہی، تیرے درشن نہیں تے نہ سہی، جو تیرے مارگ تے چل دین تیرے چاکر نے انہاں دی خاک بنا دے، انہاں دی راک بنا دے، انہاں دے چرناں دی توڑ بنا دے، انہاں دے قدماں دی خاک بنا دے، تو نہیں ملدا تے نہ سہی۔